गुरु रुपयारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत है, जिसका सिरलेख है दिलगीर दिलजोर दिलशाद। इस वे दर्शाया गया कि गुरु गोबिंद सिंह जी के पावन हिरदे विचों खालसे की मूरत स्थापित होई, ते उस मूरत नू मूर्तिमान करन लई, भाव उस नमूने नू सृष्टि विच प्रगट करन लई, आप जिया ने सत परतावे ले। ते ओ परतावे केड़े सन ते किना किना दे परतावे ले, इस लिखत विच उसका विस्थार है। पहले हिस्से वे चार परतावें का जिक्र करांगे, फिर अगे होर हिस्से पढ़न की कोशिश करांगे जी। आओ प्यार नाल सरवण करिए जी। पहला है दिलगीर। जगत दुखी वेख के शाहजादे सिद्धार्थ नू दिलगीरी आई, राज भाग त्याग के फकीरी लई तप कीते, उमरां शुभ करनी दे उपदेश विच लगाई। जगत जलंदा वेख के गुरु नानक नू दिलगीरी आई, बाबा देखे ध्यान तर जलती सब पृथ्वी दिसाई। जगत दा दुख जो भैड़ी करनी करके सी, जो सिद्धार्थ ने देख के उदासी लई, हुण उस दुख दे नाल धर्म गर्दी ते राजगर्दी दा होर दुख वध गया होया सी। परजा धर्म तो गिर चुकी सी, विद्याहीन सी, सत्संग कुसंग बन गए सन, जालम पठाणा दा राज सी ते जरवाणे मुगल पैर जमाई दे फिक्र विच सन। बाबे होरी दिलगीरी खादी ते पुत्र इस्त्री परिवार त्याग, चढ़िया सोधन धरत लुकाई। बाबे डिठी पृथ्वी नवें खंड जिथे तक आई, सारे फिरके शब्द शांत वरताई, अर मार्ग ग्रस्त उदास दा टोरे। आह अज फिर महाज्योति नू जगत मजलूम ते दिलगीरी आई, उसे गुरु नानक दी दसवीं जोत ने डिठा के अग्ञान ते राज कष्ट तों वध, हुण परजा पर धर्म दा तक्का एक होर कलेश वध के पै रहा है। राजगर्दी नहीं पर राज वालों तरीके वार परजा पर जोर ते जोर नाल धर्म पराजय करन दा तक्का हो रहा है। इस जोत ने दिलगीरी खा दी कि परजा दा कल्याण किवें होवे, नाले ता धर्मी रहण, नाले सुतंत्र होण, कैद बंदिश जुलम हेठ ना होण। दिलगीरी खादी अज दसवीं जोत ने आनंद नाल भरे आनंदपुर विचों किले, इस्त्री पुत्र पदार्थ ऐश्वर्ज सेवक प्यारे ते मित्र छड़ के बन विच पहाड़ दी कुख विच जा बैठा। बैठा रहा दिन ते रात, हाथी घोड़े पींसा वेले खड़े हन, महल माड़ियां किले आप बिना बेरोनक हन, दर्शन प्यासे आउंदे ते मुड़ मुड़ जांदे हन। दिसण वाले जगत दा कोई पदार्थ, कोई हरक सुख दा सामान, कोई मोह प्यार दा मुहारा खिच नहीं रहा। सारा साजबाज पिया है पर आप एकांत बैठे दिन रात इस दिलगीरी विच हन कि तरा दा पार किवें हरा। सारे मंडल विच तुम गई के आप मस्त ते कमले हो गए हन, पर आह दानियां दा सिरताज जगत जलंदे दी कष्टणी हरण वाला दिलगीर है, अवतार है, ब्रह्मवेता है, उसनू दिलगीरी कास दी। कादी दिलगीरी जीओ जी, जेड़ा दिलगीर सृष्टि दी दिलगीरी दा दारू टोल रहा है, ओ दिलगीर जगत दे दिलगीर ध्यान विच वस रहा है। इउं दिलगीरी है, यारवें महीने बैठे बैठे अख लग गई, फिर आवाज आई, मैं अपना सुतोए निवाजा, पंथ परचुर करबे को साजा, जाहे ताहे तै धर्म चलाए, कुबुद करन ते लोक हटाए। सोचदे हन ठीक ए वर सचखंडों ही तुरन लगे मिलिया सी, हुकम होया सी पर की कूं करां, पर नवे उपद्रव जबरदस्त हन। हे पिता हे प्यारे पिता, सहायक होवो जो जगत जलंदे विच ठंडी रों वगे। दिलगीर सतगुरु कलगियां वाले ते होर भारी नींद छाई, होर अगम विच गमता आई, अंदरली जोत जागत है पर शरीर ते संसार वालों हुण मानो नींद है। इस मगनता विच एक गूंज उठी, एक धुनी होई खालसा, त्रै वेर धुनी होई। ਹੁਣ ਇਸ ਧੁੰਦ ਦੇ ਸੂਖਮ ਅਵੈਵ ਇਸ ਦਾ ਨਾਂ ਦਿਸਣ ਵਾਲਾ ਲਹਿਰਾਓ ਕੁਛ ਇਕੱਠਾ ਹੋਣ ਲੱਗ ਪਿਆ, ਕੁਛ ਰੂਪ ਬਣਨ ਲੱਗ ਪਿਆ, ਕੁਛ ਮੂਰਤ ਬਣੀ। ਹਾਂਜੀ, ਇੱਕ ਸੱਚਮੁੱਚ ਨਮੂਨਾ ਬਣ ਗਿਆ, ਸਾਖਿਆਤ ਰੂਪ ਧਾਰ ਕੇ ਇੱਕ ਸੂਰਤ ਜੀਉਂਦੀ ਜਾਗਦੀ ਖੜੀ ਹੋ ਗਈ, ਜਿਸ ਦਾ ਰੂਪ ਵਰਣਨ ਇਹ ਹੈ। ਸਾਬਤ ਸੂਰਤ ਦਸਤਾਰ ਸਿਰਾ, ਨੂਰੀ ਚਿਹਰਾ, ਸੋਹਣੀ ਨੁਹਾਰ, ਅੰਗ ਨਕਸ਼ ਇੱਕੋ ਜਿਹੇ, ਸਰੀਰ ਸਡੋਲ, ਸਿਰ 'ਤੇ ਕੇਸ ਅਤੇ ਤੇਜ ਵਾਲੀ ਦਸਤਾਰ, ਮੱਥਾ ਲਿਸ਼ਕਦਾ, ਨੈਣ ਚਮਕਦੇ ਅਤੇ ਪਿਆਰ ਭਰੇ, ਗੱਲਾਂ ਸਿਉਂ ਵਰਗੀਆਂ ਸ਼ੋਖ ਪਰ ਮਿਠਾਸ ਵਾਲੀਆਂ, ਬੁੱਲ ਸੂਹੇ ਪਰ ਉਨਾਬਾਂ ਵਰਗੇ ਸ਼ੀਰੀਂਦਾਰ, ਪਿਆਰੀ ਪਿਆਰੀ ਦਾੜੀ, ਛਾਤੀ ਚੌੜੀ ਅਤੇ ਤਕੜੀ, ਡੋਲੇ ਭਰਵੇਂ ਅਤੇ ਜ਼ੋਰਦਾਰ, ਬਾਹਾਂ ਲੰਮੀਆਂ, ਲੱਕ ਸ਼ੇਰ ਵਾਂਗੂ ਕੱਸਿਆ, ਲੱਤਾਂ ਭਾਰੇ ਭਾਰ ਦੇ ਸਹਿਣ ਵਾਲੀਆਂ ਅਤੇ ਫੁਰਤੀ ਭਰੀਆਂ, ਦਿਲ ਵਿੱਚ ਬਹਾਦਰੀ ਦੀ ਚਮਕਾਰ ਪਰ ਜ਼ੋਰ ਜ਼ੁਲਮ ਨਹੀਂ, ਉਤਸ਼ਾਹ ਦਾ ਉਛਾਲਾ ਪਰ ਗੁੱਸਾ ਨਹੀਂ, ਜੱਬਾ ਰੋਹ ਪਰ ਨਿਆਮ ਦਾ ਤੱਕੜ ਅਡੋਲ ਪਿਆਰ ਹੈ, ਪਰ ਮਨ ਖਚਿਤ ਨਹੀਂ, ਉਪਕਾਰ ਹੈ ਪਰ ਉਪਰਾਮਤਾ ਨਾਲ ਹੈ, ਗ੍ਰਸਤ ਹੈ ਪਰ ਉਦਾਸੀ ਦੀ ਲਹਿਰ, ਤਿਆਗ ਹੈ ਪਰ ਹੁਕਮ ਹਾਸਲ, ਫਕੀਰੀ ਨਾਲ ਹੈ ਪਰ ਦਿਲਗੀਰੀ ਨਹੀਂ, ਤਲਵਾਰ ਹੱਥ ਹੈ ਪਰ ਢਾਲ ਦੀ ਸੂਰਤ ਵਾਲੀ, ਕਲਮ ਵੀ ਹੱਥ ਵਿੱਚ ਹੈ ਪਰ ਨਿਆਂ ਅਤੇ ਰਹਿਮ ਵਾਲੀ, ਗਲ ਅੰਗਾ ਅਤੇ ਕਮਰਕਸਾ ਹੈ, ਤੇੜ ਕੱਛ ਹੈ, ਬਲ ਦੇ ਹੀਰਿਆਂ ਦਾ ਬੋਹਟਾ ਡੋਲੇ ਬੱਧਾ ਹੈ, ਪਰ ਸੀਨੇ ਵਿੱਚ ਨਾਮ ਦਮਕ ਜ਼ੋਰਦਾਰ ਹੈ, ਦਿਲ ਵਿੱਚ ਨਕਸ਼ਾ ਕੋਮਲਤਾਈ ਅਤੇ ਰਸ ਭਰੀ ਸੁੰਦਰਤਾ ਦਾ ਹੈ, ਪਰ ਦਿਮਾਗ ਵਿੱਚ ਨਕਸ਼ਾ ਵਿਵੇਕ ਹੈ, ਜ਼ੋਰ ਹੈ ਆਪੇ ਅਤੇ ਭਰੋਸਾ ਬੇਮੋਤਾਜੀ ਦਾ। ਫਿਰ ਦੁਹਰਾ ਦੇਈਏ, ਕਲਮ ਵੀ ਹੱਥ ਵਿੱਚ ਹੈ ਪਰ ਨਿਆਂ ਅਤੇ ਰਹਿਮ ਵਾਲੀ, ਗਲ ਅੰਗਾ ਅਤੇ ਕਮਰਕੱਸਾ ਹੈ, ਤੇੜ ਕੱਛਾ ਹੈ, ਬਲ ਦੇ ਹੀਰਿਆਂ ਦਾ ਬੋਟਾ ਡੋਲੇ ਬੱਧਾ ਹੈ, ਪਰ ਸੀਨੇ ਵਿੱਚ ਨਾਮ ਦਮਕ ਜ਼ੋਰਦਾਰ ਹੈ, ਦਿਲ ਵਿੱਚ ਨਕਸ਼ਾ ਕੋਮਲਤਾਈ ਅਤੇ ਰਸ ਭਰੀ ਸੁੰਦਰਤਾ ਦਾ ਹੈ, ਪਰ ਦਿਮਾਗ ਵਿੱਚ ਨਕਸ਼ਾ ਵਿਵੇਕ ਹੈ, ਜ਼ੋਰ ਹੈ ਆਪੇ ਅਤੇ ਭਰੋਸਾ ਬੇਮੋਤਾਜੀ ਦਾ। ਮੱਥੇ 'ਤੇ ਰੇਖਾਂ ਹਨ ਜਿਨ੍ਹਾਂ ਵਿੱਚ ਅਗੰਮੀ ਅੱਖਰ ਲਿਖੇ ਹਨ, ਚੜ੍ਹਦੀਆਂ ਕਲਾਂ। ਦਿਲਗੀਰੀ 11 ਮਹੀਨੇ 11 ਦਿਨ ਦੀ ਦਿਲਗੀਰੀ ਵਿੱਚ ਬੈਠੇ ਮਹਾਮੁਨੀ ਜੀ ਪੁੱਛਦੇ ਹਨ, ਤੂੰ ਕੌਣ ਹੈ? ਸੂਰਤ ਮਾਨੋ ਬੋਲੀ, ਮੈਂ ਖਾਲਸਾ ਹਾਂ। ਆਪਨੇ ਗਊ ਨਾਲ ਤੱਕ ਕੇ ਕਿਹਾ, ਕਿੱਥੋਂ ਦਾ ਵਾਸੀ ਹੈ? ਕਿਸਨੇ ਤੈਨੂੰ ਜਨਮ ਦਿੱਤਾ ਹੈ? ਸੂਰਤ ਬੋਲੀ, ਆਪ ਦੇ ਪਵਿੱਤਰ ਹਿਰਦੇ ਤੋਂ ਮੇਰਾ ਜਨਮ ਹੋਇਆ ਹੈ। ਵਾਸੀ ਮੈਂ ਆਪ ਦੇ ਹੀ ਅੰਦਰਲੇ ਸ਼ਰਮ ਖੰਡਾਂ ਦਾ ਹਾਂ। ਤਿੱਥੇ ਘਾੜਤ ਘੜੀ ਹੈ ਬਹੁਤ ਅਨੂਪ। ਹਾਂ, ਸ਼ਰਮ ਖੰਡ ਮੇਰਾ ਵਤਨ ਹੈ। ਦਿਲਗੀਰ ਜੀ ਨੇ ਪੁੱਛਿਆ, ਕਿਉਂ ਆਇਆ ਹੈ? ਸੂਰਤ ਬੋਲੀ, ਮੈਨੂੰ ਆਪ ਆਪਣੇ ਅੰਦਰੋਂ ਬਾਹਰ ਦੇ ਦੇਸ਼ ਵਿੱਚ ਜਨਮ ਬਖਸ਼ੋ। ਮੈਂ ਆਦਮੀ ਦੇ ਅੰਦਰ ਵੜ ਜਾਵਾਂ, ਇੱਕ ਨਮੂਨੇ ਦਾ, ਇੱਕ ਵਨਗੀ ਦਾ ਆਪਣੇ ਵਰਗਾ ਇਨਸਾਨ ਪੈਦਾ ਕਰਾਂ, ਦਿਸਦੇ ਵਸਦੇ ਜਗਤ ਵਿੱਚ ਖਾਲਸਾ ਪੈਦਾ ਕਰਾਂ, ਉਹ ਧਰਾ ਦਾ ਭਾਰ ਹਾਰੇ। ਸੂਰਤ ਇਹ ਕਹਿ ਕੇ ਹੁਣ ਦਿਮਾਗ ਵਿੱਚ ਆ ਬੈਠੀ। ਧੁੰਨ ਨੇ ਕੰਨਾਂ ਦੇ ਪਰਦੇ 'ਤੇ ਡੇਰਾ ਲਾ ਲਿਆ। ਦਿਲਗੀਰੀ ਵਿੱਚ ਬੈਠੇ ਅਚਾਹ ਅਤੇ ਬੇਲੋੜ ਜੀ ਨੇ ਨੈਣ ਖੋਲੇ। ਹਰ ਪੱਤੇ ਹਰ ਸ਼ਾਖ ਉੱਤੇ ਉਹ ਖਾਲਸਾ ਖਾਲਸਾ ਹੋ ਰਹੀ ਹੈ। ਆਹਾ, 11 ਮਹੀਨੇ ਦੀ ਦਿਲਗੀਰੀ ਨੇ ਇੱਕ ਲਾਲ ਪੈਦਾ ਕੀਤਾ ਹੈ। ਹੁਣ ਆਪ ਦਿਲਗੀਰ ਨਹੀਂ, ਜਗਤ ਲਈ ਵੀ ਚੜ੍ਹਦੀਆਂ ਕਲਾਂ ਹਨ, ਲੋਕਾਂ ਦੇ ਭਾਣੇ ਕਮਲੇ, ਪਰ ਅਕਲਾਂ ਦੇ ਸਰਦਾਰ ਬੰਨਾਂ ਨੂੰ ਵਿਦੈਗੀ ਦੇ ਕੇ ਫਿਰ ਆਨੰਦਪੁਰ ਆ ਗਏ। ਦਿਲਜ਼ੋਰ, ਉਹ ਜੋ ਦਿਲਗੀਰ ਸਨ ਹੁਣ ਦਿਲਜ਼ੋਰ ਹਨ। ਆਪ ਜੀ ਨੇ ਜਦ ਉਸ ਵੇਲੇ ਦੀ ਕਰੜੀ ਮੁਸ਼ਕਲ ਨੂੰ ਹੱਲ ਕਰਨਾ ਵਿਚਾਰਿਆ ਅਤੇ ਇਲਾਜ ਖਾਲਸਾ ਆਦਰਸ਼ ਨਿਰਣੇ ਕਰ ਲਿਆ ਸੀ, ਤਾਂ ਪਹਿਲੋਂ ਲੋੜ ਸੀ ਕਿ ਕੋਈ ਚੋਣ ਹੋਵੇ, ਤਾਂ ਜੋ ਖਰੇ ਖਰੇ ਪਰਖੇ ਹੋਏ ਬੰਦੇ ਲੈ ਕੇ ਕੰਮ ਆਰੰਭ ਕੀਤਾ ਜਾਵੇ। ਸੋ ਆਪ ਨੇ ਚੁਣਨ ਦਾ ਤਰੀਕਾ ਧਰਮ ਦੀ ਪ੍ਰੀਖਿਆ ਰੱਖਿਆ। ਪਹਿਲਾ ਪਰਤਾਵਾ ਵੈਸ਼ਨਵ ਬ੍ਰਾਹਮਣਾਂ ਦਾ। ਆਚਰਣੀ ਇਨਸਾਨ ਦਾ ਸਭ ਤੋਂ ਮੁੱਢਲਾ ਗੁਣ ਹੈ। ਕੌਮ ਦੇ ਗਿਰਾਵ ਅਤੇ ਉਭਰਾਓ ਆਚਰਣ ਦੇ ਸਿਰ 'ਤੇ ਆਉਂਦੇ ਹਨ। ਆਚਰਣਹੀਨ ਜਿਤਨੇ ਬਲ ਨਾਲ ਕਾਮਯਾਬ ਹੁੰਦੇ ਹਨ, ਜੇ ਆਚਰਣ ਵਾਲੇ ਉਤਨਾ ਬਲ ਲਾਉਣ ਤਾਂ ਲਾਭ ਦਾ ਕੋਈ ਅੰਤ ਨਹੀਂ ਰਹਿੰਦਾ। ਆਚਰਣ ਹੀ ਧਰਮ ਦੀ ਨੀਂਹ ਹੈ, ਆਚਰਣ ਹੀ ਜਗਤ ਦੀ ਕਾਮਯਾਬੀ ਦੀ ਬੁਨਿਆਦ ਹੈ। ਗੁਰੂ ਜੀ ਆਚਰਣ ਅਤੇ ਧਰਮ ਸਾਹਸ ਨੂੰ ਇਕੱਠਿਆ ਕਰਨਾ ਚਾਹੁੰਦੇ ਸਨ, ਸੋ ਆਪ ਨੇ ਪਹਿਲੋਂ ਧਰਮ ਅਤੇ ਆਚਰਣ ਵਾਲਿਆਂ ਦੀ ਪ੍ਰੀਖਿਆ ਕਰਨੀ ਚਾਹੀ। ਹਿੰਦੁਸਤਾਨ ਵਿੱਚ ਸਦੀਆਂ ਤੋਂ ਬ੍ਰਾਹਮਣ ਉੱਚੇ ਅਤੇ ਆਦਰਸ਼ਕ ਮੰਨੇ ਗਏ ਸਨ। ਕਦੇ ਸੀ ਸਮਾਂ ਜਦੋਂ ਉਹ ਸਮੇਂ ਅਨੁਸਾਰ ਆਦਰਸ਼ਕ ਸਨ ਅਤੇ ਅਗਵਾਨੀ ਦੇ ਯੋਗ ਸਨ, ਪਰ ਹੁਣ ਗਿਰਾਵ ਵਰਤ ਰਿਹਾ ਸੀ ਆਦਰਸ਼ ਤੋਂ। ਸਤਿਗੁਰੂ ਜੀ ਨੇ ਹੁਣ ਪਹਿਲ ਇਹਨਾਂ ਤੋਂ ਹੀ ਕੀਤੀ, ਸੋ ਆਪ ਨੇ ਆਗਿਆ ਕੀਤੀ ਕਿ ਇੱਕ ਬ੍ਰਹਮ ਭੋਜ ਕੀਤਾ ਜਾਵੇ। ਦੋ ਤਰ੍ਹਾਂ ਦਾ ਪਕਵਾਨ ਤਿਆਰ ਹੋਵੇ, ਇੱਕ ਮਾਸ ਵਾਲਾ, ਦੂਸਰਾ ਖੀਰ ਖੰਡ ਭਾਜੀਆਂ ਵਾਲਾ। ਜੋ ਬ੍ਰਾਹਮਣ ਮਾਸ ਖਾਣ ਵਾਲੀ ਪੰਕਤੀ ਵਿੱਚ ਬੈਠਣ ਉਹਨਾਂ ਨੂੰ ਦਛਣਾ ਅਸ਼ਰਫੀ ਮਿਲੇ, ਅਤੇ ਜੋ ਸਾਗ ਸਬਜ਼ੀ ਦੇ ਪਾਸੇ ਬੈਠਣ ਉਹਨਾਂ ਨੂੰ ਰੁਪਇਆ ਦਛਣਾ ਮਿਲੇ। ਜਦੋਂ ਪੰਕਤੀ ਲੱਗੀ ਤਾਂ ਲਗਭਗ ਸਾਰੇ ਬ੍ਰਾਹਮਣ ਮਾਸ ਪੰਕਤੀ ਵਿੱਚ ਜਾ ਬੈਠੇ ਅਤੇ ਖੀਰ ਖੰਡ ਸਬਜ਼ੀਆਂ ਵਾਲੇ ਪਾਸੇ ਅਤ ਥੋੜ੍ਹੇ ਬੈਠੇ। ਜਦੋਂ ਭੋਜਨ ਹੋ ਚੁੱਕਾ ਤਾਂ ਮਾਸ ਪੰਕਤੀ ਵਾਲਿਆਂ ਨੂੰ ਤਾਂ ਅਸ਼ਰਫੀ ਹੀ ਦਛਣਾ ਮਿਲੀ, ਪਰ ਖੀਰ ਖੰਡ ਵਾਲਿਆਂ ਨੂੰ ਬਚਨ ਕੀਤੇ 1 ਰੁਪਏ ਦੀ ਦਛਣਾ ਤੋਂ ਵੱਧ 5-5 ਅਸ਼ਰਫੀਆਂ ਹੋਰ ਇਨਾਮ ਮਿਲੀਆਂ। ਇਹ ਕੌਤਕ ਦੇਖ ਕੇ ਸਾਰੇ ਦੰਗ ਰਹਿ ਗਏ। ਕੋਈ ਨਾ ਸਮਝਿਆ ਕਿ ਕਾਰਨ ਕੀ ਹੈ। ਇਹ ਖਿਆਲ ਆ ਸਕਦਾ ਹੈ ਕਿ ਗੁਰੂ ਜੀ ਨੇ ਇਸ ਵਿੱਚ ਮਾਸ ਖਾਣ ਨਾ ਖਾਣ ਦਾ ਨਿਰਣਾ ਕੀਤਾ ਹੈ। ਨਹੀਂ, ਸਤਿਗੁਰੂ ਜੀ ਤਾਂ ਇਹ ਦੇਖਦੇ ਸੀ ਕਿ ਇਹਨਾਂ ਵਿੱਚ ਸਵੈ ਧਰਮ ਵਾਲੇ ਜਾਂ ਅਸੂਲ ਵਾਲੇ ਬੰਦੇ ਕਿੰਨੇ ਕੁ ਹਨ। ਬ੍ਰਾਹਮਣ ਆਪਣੇ ਸਵੈ ਧਰਮ ਅਨੁਸਾਰ ਅਹਿੰਸਾ ਦੇ ਕਾਇਲ ਹਨ, ਉਹਨਾਂ ਵਿੱਚ ਮਾਸ ਖਾਣਾ ਵੇਹਤ ਨਹੀਂ। ਅਹਿੰਸਾ ਪਰਮੋ ਧਰਮ। ਇਸ ਵਰਤਾਉ ਨਾਲ ਸਤਿਗੁਰੂ ਜੀ ਨੇ ਡਿੱਠਾ ਕਿ ਆਪਣੇ ਮਨੇ ਅਸੂਲ ਤੇ ਕਾਇਮ ਇਹਨਾਂ ਵਿੱਚ ਬਹੁਤ ਘੱਟ ਹਨ, ਸੋ ਥੋੜ੍ਹਿਆਂ ਪਰ ਧਰਮ ਵਾਲਿਆਂ ਨੂੰ ਸਨਮਾਨ ਨਾਲ ਪਾਸ ਰੱਖ ਲਿਆ ਅਤੇ ਦੂਸਰਿਆਂ ਨੂੰ ਜਵਾਬ ਦੇ ਦਿੱਤਾ, ਪਰ ਡਿੱਠਾ ਕਿ ਇਹਨਾਂ ਆਪਣੇ ਅਸੂਲ ਵਾਲੇ ਬ੍ਰਾਹਮਣਾਂ ਵਿੱਚ ਸਾਹਸ ਨਹੀਂ ਹੈ। ਦੂਜਾ ਪਰਤਾਵਾ ਸ਼ਕਤੀ ਉਪਾਸ਼ਕਾਂ ਦਾ। ਦੂਸਰਾ ਫਿਰਕਾ ਹਿੰਦੂ ਵਡਕਿਆਂ ਦਾ ਉਹ ਬ੍ਰਾਹਮਣ ਹੈ ਸਨ ਜੋ ਦੇਵੀ ਦੇ ਉਪਾਸ਼ਕ ਹਨ। ਇਹਨਾਂ ਵਿੱਚ ਦੇਵੀ ਨੂੰ ਭੋਗ ਮਾਸ ਆਦਿ ਦਾ ਲੱਗਦਾ ਹੈ, ਜਿਸ ਨੂੰ ਗੁਰੂ ਜੀ ਦਾ ਦੇਵੀ ਪੂਜਨ ਆਖਦੇ ਹਨ। ਜਾਪਦਾ ਹੈ ਕਿ ਉਹ ਦੂਸਰੀ ਪ੍ਰੀਖਿਆ ਸੀ ਸ਼ਾਕਤਕ ਅਸੂਲਾਂ ਵਾਲਿਆਂ ਵਡਕਿਆਂ ਦੀ। ਸੋ ਨੈਣਾ ਦੇਵੀ ਦੇ ਟਿੱਲੇ ਅਤੇ ਮੁਖੀ ਬ੍ਰਾਹਮਣ ਪਹਿਲੋਂ ਅਤੇ ਮਗਰੋਂ ਸਭ ਤੋਂ ਮੁਖੀ ਹੋਤਾ ਕੇਸ਼ਵਦਾਸ ਆਦਿ ਆਪਣੇ ਦੱਸੇ ਆਦਰਸ਼ ਮੁਜਬ ਨਾ ਰਹੇ। ਦੇਵੀ ਦੇ ਪ੍ਰਗਟ ਹੋਣ ਦਾ ਦਾਅਵਾ ਕੀਤਾ, ਪਰ ਉਸ ਯਤਨ ਵਿੱਚ ਅੰਤ ਤੱਕ ਨਾ ਨਿਭੇ ਅਤੇ ਖਿਸਕ ਆਏ। ਇਹ ਖਿਸਕ ਆਉਣਾ ਉਹਨਾਂ ਦਾ ਇਸ ਪ੍ਰੀਖਿਆ ਵਿੱਚ ਕਸੇ ਨਿਕਲਣਾ ਸੀ। ਗੁਰੂ ਜੀ ਨੇ ਉਸ ਤੋਂ ਮਗਰੋਂ ਇੱਕ ਜਗ ਕੀਤਾ ਸੀ, ਉਸ ਵਿੱਚ ਇਹਨਾਂ ਬ੍ਰਾਹਮਣਾਂ ਨੂੰ ਨਹੀਂ ਬੁਲਾਇਆ, ਜਿਸ ਤੋਂ ਥਹੁ ਪੈਂਦਾ ਹੈ ਕਿ ਇਹ ਵੀ ਕਸੇ ਨਿਕਲੇ ਸਤਿਗੁਰਾਂ ਨੇ ਪ੍ਰਤੀਤ ਕੀਤੇ, ਤਾਂ ਹੀ ਇਹ ਚੇਤੇ ਤੱਕ ਤੋਂ ਵਿਸਰ ਗਏ। ਉਸ ਵੇਲੇ ਇਸ ਕੇਸ਼ਵਦਾਸ ਬ੍ਰਾਹਮਣ ਦੇ ਨਾਂ ਸੱਦੇ ਜਾਣ ਕਰਕੇ ਰੋਸ ਕਰਨ 'ਤੇ ਜੋ ਵਾਕ ਸਤਿਗੁਰੂ ਜੀ ਦੇ ਉਚਾਰੇ ਸਾਡੇ ਪਾਸ ਹਨ, ਉਹ ਦੱਸਦੇ ਹਨ ਕਿ ਪਰਤਾਵੇ ਵਿੱਚ ਇਹ ਕਸੇ ਨਿਕਲੇ ਸਨ ਅਤੇ ਮਿਸਰ ਜੀ ਅਸੂਲ ਲਈ ਨਹੀਂ ਪਰ ਰੋਜ਼ੀ ਲਈ ਅਡੰਬਰ ਰਚੀ ਬੈਠੇ ਸਨ। ਯਥਾ ਖੋਜ ਰੋਜ ਕੇ ਹੇਤ ਲਗ ਦੀ ਉਹ ਸਿਮਰ ਜੂ ਰੋਏ ਪਾਤਸ਼ਾਹੀ ਦਸਵੀਂ। ਯੱਗ ਜੋ ਇਸ ਵੇਲੇ ਕੀਤਾ ਉਸ ਵਿੱਚ ਆਪਣੇ ਸਿੱਖਾਂ ਨੂੰ ਮੁੱਖ ਰੱਖਿਆ ਸੀ ਅਤੇ ਬਚਨ ਕੀਤਾ ਸੀ ਇਨਹੀਂ ਕੇ ਕਿਰਪਾ ਕੇ ਸਜੇ ਹਮ ਹੈ। ਤੀਜਾ ਪਰਤਾਵਾ ਜੋਗੀਆਂ ਸੰਨਿਆਸੀਆਂ ਦਾ। ਇਸ ਤਰ੍ਹਾਂ ਜਾਪਦਾ ਹੈ ਕਿ ਆਪ ਜੀ ਨੇ ਸੰਨਿਆਸੀ ਔਰ ਜੋਗੀਆਂ ਆਦਿਕ ਦੀ ਪ੍ਰੀਖਿਆ ਕੀਤੀ ਅਤੇ ਉਹ ਵੀ ਆਪਣੇ ਆਦਰਸ਼ਾਂ ਤੋਂ ਨੀਵੇਂ ਪਾਏ ਹਨ, ਕਿਉਂਕਿ ਸਤਿਗੁਰੂ ਜੀ ਨੇ ਆਪਣੀ ਬਾਣੀ ਵਿੱਚ ਉਹਨਾਂ ਦਾ ਇਉਂ ਜ਼ਿਕਰ ਕੀਤਾ ਹੈ। ਜੇ ਜੁਗਿਆਨ ਕੇ ਜਾਏ ਕਹੇ ਸਭ ਜੋਗਨ ਕੋ ਗ੍ਰਹਿਮਾਲ ਉਠੈਂਦੇ, ਜੋ ਪਰੋ ਭਾਜ ਸੰਨਿਆਸਨ ਕੇ ਕਹੇ ਦਿੱਤ ਕੇ ਨਾਮ ਪੈਧਾਮ ਲੁਟੈਂਦੇ। ਚਾਹੋ ਜੋਗੀ ਸੰਨਿਆਸੀਆਂ ਦਾ ਕੋਈ ਪ੍ਰਸੰਗ ਪੂਰੀ ਤਰ੍ਹਾਂ ਕਲਮਬੰਦ ਨਹੀਂ ਅਜੇ ਲੱਜਾ, ਪਰ ਸੰਨਿਆਸੀਆਂ ਦੀਆਂ ਚਿੱਪੀਆਂ ਤੋਂ ਲਾਖ ਵਿੱਚੋਂ ਮੋਹਰਾਂ ਕੱਢਣੀਆਂ ਅਤੇ ਹੋਰ ਜੋਗੀਆਂ ਨਾਲ ਵਿਚਾਰਾਂ ਅਤੇ ਉੱਪਰਲੇ ਸ੍ਰੀ ਮੁਖਵਾਕ ਦੱਸਦੇ ਹਨ ਕਿ ਜ਼ਰੂਰ ਉਹਨਾਂ ਦੇ ਆਦਰਸ਼ ਤੋਂ ਨੀਵੇਂ ਹੋਣ ਦੀ ਪ੍ਰੀਖਿਆ ਕਰਕੇ ਸਬੂਤ ਲਿੱਤੇ ਸਨ। ਇਸ ਤਰ੍ਹਾਂ ਪਰਖ ਪਰਖ ਕੇ ਉਚਾਰੇ ਵਾਕ ਵੀ ਹਨ, ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੈ ਉਨ पवन आहार जति जत तार सबे सुबिचार हजार के देखे। दस सवैये सरावक तो भाव है सरेवड़े, शुद्ध तो भाव वैष्णव, जोग तो भाव जोगी, जति तो भाव जत वाले या सन्यासी, पवन आहार तो भाव प्राणायामी, सुविचार तो भाव पंडित, हजार के देखे यानी एक हजार दे लगभग मैं परताए हैं। चौथा परतावा राजिया का, जदों धर्म के आगू परताए गए कसे निकले ते जो इन्हां विचों असूली बंदे निकले वो साहसहीन सन, तद आपने साहस वालियां दा परतावा लेना सी, इसलिए राजे राणे परखणे से। असल विच राजे राणियां दी परखता सब तो वधीक हो चुकी सी, आपो विचे पाटो ताड़ है सन, देश के परजा धर्म के सच लई इन्हां विच कुरबानी है नहीं सी, एक कई वेर गुरु जी नाल युद्ध करके उन्हां नूं पराजय करन दे हीले कर चुके से। पर जद तो शाहजादा मुआजम पंजाब विच आया ते गुरु जी नाल सजनाई दा वर्ताव कर लिया सी, तद तो पहाड़ी राजे सुलह सालसी नाल वरदे से। इन्हां दिनां विच किसे मेल वेले श्री गुरु जी ने उन्हां नूं प्रेरणा कीती ते विचार आरंभी ते उन्हां नूं समझाया कि सानू हिंद वासियां नूं जात भेद ते जात भेद तो उपजी नफरत ने विकोलित्रे कर दिता है ते असी दुबैल अवस्था ते पराधीनता विच दुखड़े पर रहे हाँ। मैं हुण चाहुंदा हाँ कि यह भेद मिटा दिता जावे, एक ऐसी रीत जारी करां जो इस द्वारा जन्मे सो जात भेद तो छुट के एक क्षत्री धर्म विच आ जावे, तद अपने देश दा पार हरिया जा सकेगा। चाहिदा है कि परस्पर प्यार वधे, सारे भरा भरा बन जाण ते एक दूए तो जाना वारण, पूजा लई शरण एक महाकाल अकाल दी लई जावे जो सब दा पूज्य है, फिर धर्म ते आचरण दी उचता मर्द दी परख ठहराई जावे, ऐसे बंदे कुर्बानी कर सकणगे। तुसी इस देश उधार दे काम विच नाल रलो, चाहो अगवानी लै लवो, पर राजियां ने तुरक बल नू अजित जाता, गुरु की तजवीज़ नू अवरतो वाली समझिया ते साथ देणो के रलणो ना कर देती। हाँ जी, पर राजियां ने तुरक बल नू अजित जाता, गुरु की तजवीज़ नू अवरतो वाली समझिया ते साथ देणो के रलणो ना कर देती। गुरु रुप्यारी साध संगत जी, इस लिखत दा अगला हिसाब जी नूं अगे पढ़ के सरवण कराउण दी कोशिश करांगे जी। वाहिगुरू जी का खालसा, वाहिगुरू जी की।